ਅਸਮਾਨ ਤੋਂ ਮੀਂਹ ਪੈ ਜਾਵੇ ਤਾਂ ਹੁੰਦਾ ਹੈ, ਵਰਨਾ ਔਖਾ ਹੈ। ਇਸੇ ਤਰ੍ਹਾਂ ਗੁਰੂ ਕਿਰਪਾ ਕਰੇ, ਗੁਰੂ ਨਾਨਕ ਸਾਹਿਬ ਮਿਹਰ ਕਰਨ, ਬਖਸ਼ਿਸ਼ ਕਰਨ, ਮਿਹਰਾਮਤ ਹੋ ਜਾਵੇ। ਵਰਨਾ ਸਾਡੇ ਬਹੁਤੇ ਪੰਥ ਦੇ ਆਗੂਆਂ ਨੇ ਸਾਡੀ ਕੌਮ ਦਾ, ਸਾਡੇ ਬੱਚਿਆਂ ਦਾ ਭਵਿੱਖ ਬਹੁਤ ਬੁਰੀ ਤਰ੍ਹਾਂ ਵਿਲੂੰਦਰ ਦਿੱਤਾ ਹੈ, ਜਿਹੜੇ ਜ਼ਖਮ ਆਸਾਨੀ ਨਾਲ ਭਰਨ ਵਾਲੇ ਨਹੀਂ। ਪਿਆਰ ਲੱਖੋ ਸ੍ਰੀ ਵਾਹ। ਜੋ ਹਜ਼ੂਰ ਕਹਿੰਦੇ ਨੇ ਨਾ ਕਤਰੇ ਕਿ ਜੇ ਮੇਰੀ ਕਸਮ ਤੇ ਤੁਹਾਨੂੰ ਇਤਬਾਰ ਨਹੀਂ ਸੀ ਤਾਂ ਵਿੱਚ ਜਿਹੜੇ ਕੁਝ ਲੋਕ ਪਾਏ ਗਏ ਸਨ, ਜਿਹੜੇ ਲੋਕ ਦਰਮਿਆਨ ਪਾਏ ਗਏ ਸਨ, ਮੇਰੇ ਸਾਰੇ ਕਰਮਚਾਰੀ ਤਾਂ ਮਾੜੇ ਨਹੀਂ ਸਨ, ਉਹਨਾਂ ਵਿੱਚੋਂ ਕਿਸੇ ਦੀ ਵਿਚਾਰ ਤੇ, ਕਿਸੇ ਦੀ ਰਾਏ ਤੇ, ਕਿਸੇ ਦੀ ਕਸਮ ਤੇ ਤੁਸੀਂ ਐਤਬਾਰ ਕਰ ਲੈਂਦੇ ਤਾਂ ਹਜ਼ੂਰ ਵਰਣਨ ਕਰਦੇ ਨੇ ਨਾ ਕਤਰੇ ਮਰਾ ਐਤਬਾਰੋ ਬਰੋਸਤ। ਉਹ ਜਿਹੜੇ ਤੇਰੇ ਅਹਿਲਕਾਰ ਨੇ ਮੈਨੂੰ ਇੱਕ ਕਤਰਾ ਭਰ ਵੀ, ਥੋੜਾ ਜਿਹਾ ਵੀ ਉਹਨਾਂ ਦੀਆਂ ਸੁਗੰਧਾਂ ਦੇ ਉੱਪਰ, ਸ਼ਾਇਦ ਪਹਾੜੀ ਰਾਜਿਆਂ ਰਾਜਪੂਤਾਂ ਵੱਲ ਇਸ਼ਾਰਾ ਕਰ ਰਹੇ ਨੇ, ਅਹਿਲਕਾਰਾਂ ਵੱਲ ਇਸ਼ਾਰਾ ਕਰ ਰਹੇ ਨੇ ਕਿ ਇੱਕ ਕਤਰੇ ਮਾਤਰ ਥੋੜਾ ਜਿਹਾ ਵੀ ਮੈਨੂੰ ਉਹ ਲੋਕ ਜਿਹੜੇ ਤੇਰੇ ਅਹਿਲਕਾਰ ਸਨ ਉਹਨਾਂ ਦੀਆਂ ਕਸਮਾਂ ਦੇ ਉੱਪਰ ਬਰੋਸਤ, ਉਹਨਾਂ ਦੇ ਉੱਪਰ ਮੈਨੂੰ ਇੱਕ ਕਤਰਾ ਮਾਤਰ ਥੋੜਾ ਜਿਹਾ ਵੀ ਐਤਬਾਰ ਨਹੀਂ ਸੀ। ਕਿਉਂ ਜੀ?
ਇਸ ਬਾਰੇ ਬਰੋਸਤ ਬਖਸੀ ਦੀਵਾ ਪਾਕ ਕੇ ਬਖਸੀ ਵਾ ਦੀਵਾ ਹਮਾ ਕੇ ਜਬ ਗੋਸਤ
ਕੇ ਬਖਸੀ ਵਾ ਦੀਵਾ ਹਮਾ ਕਿਸਬ ਗੋਸਤ। ਕਹਿੰਦੇ ਨੇ ਉਹ ਕੇ ਜੋ ਉਹ ਜਿਹੜੇ ਤੇਰੇ ਅਹਿਲਕਾਰ ਸਨ, ਬਖਸ਼ੀ ਖਾਨ ਖਾਸ ਤੌਰ ਤੇ ਖਜ਼ਾਨਚੀ, ਜਿਨ੍ਹਾਂ ਪਾਸ ਖਜ਼ਾਨਾ ਹੁੰਦਾ ਸੀ, ਜਾਣਨਾ ਖੋ ਸ੍ਰੀ ਵਾ, ਜਿਨ੍ਹਾਂ ਪਾਸ ਖਜ਼ਾਨਾ ਹੋਵੇ, ਜਿਵੇਂ ਦਸ਼ਮੇਸ਼ ਪਿਤਾ ਜੀ ਦਾ ਦੇ ਬਖਸ਼ੀ ਸਨ, ਖਜ਼ਾਨਚੀ ਸਨ ਭਾਈ ਨੰਦ ਚੰਦ, ਜਾਣਨਾ ਖੋ ਸ੍ਰੀ ਵਾ, ਉਹ ਖਜ਼ਾਨਚੀ ਸਨ। ਗੁਰੂ ਘਰ ਦਾ ਹਰ ਪ੍ਰਕਾਰ ਦਾ ਸਾਜੋ ਸਾਮਾਨ ਉਹਨਾਂ ਦੇ ਜ਼ਿੰਮੇ ਹੋਇਆ ਕਰਦਾ ਸੀ। ਬੜੇ ਅੱਛੇ ਤਰੀਕੇ ਨਾਲ ਉਹ ਸੇਵਾ ਨਿਭਾਉਂਦੇ ਰਹੇ। ਪੰਗਾਣੀ ਦੇ ਯੁੱਧ ਵਿੱਚ ਉਹਨਾਂ ਨੇ ਆਪਣਾ ਹਿੱਸਾ ਜਿਤਨਾ ਕੁ ਪੈ ਸਕਦਾ ਸੀ ਪਾਇਆ, ਪਰ ਜਦੋਂ ਕੋਈ ਪਿਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬੀੜ ਲਿਖ ਕੇ ਹਜ਼ੂਰ ਦਸਮ ਪਾਤਸ਼ਾਹ ਦੇ ਪਾਸੋਂ ਮਨਜ਼ੂਰੀ ਲੈਣ ਲਈ ਪਹਿਲਾਂ ਭਾਈ ਨੰਦ ਚੰਦ ਜੀ ਬਖਸ਼ੀ ਨੂੰ, ਖਜ਼ਾਨਚੀ ਨੂੰ ਮਿਲਿਆ, ਤਾਂ ਉਹਨਾਂ ਨੇ ਦੇਖ ਕੇ ਹਜ਼ੂਰ ਦੀ ਪਵਿੱਤਰ ਬੀੜ ਲਲਚਾ ਗਏ, ਮਨ ਵਿੱਚ ਲਾਲਚ ਆ ਗਿਆ। ਕਹਿਣ ਲੱਗੇ ਤੂੰ ਇਹ ਬੀੜ ਪੋਥੀ ਸਾਹਿਬ ਸਾਨੂੰ ਦੇ ਦੇ, ਹਜ਼ੂਰ ਤੋਂ ਦਸਤਖਤ ਕਰਵਾ ਕੇ ਮਨਜ਼ੂਰੀ ਲੈ ਕੇ ਤੈਨੂੰ ਵਾਪਸ ਦੇ ਦੇਵਾਂਗੇ। ਉਸਨੇ ਭਰੋਸਾ ਕੀਤਾ, ਇਤਬਾਰ ਕੀਤਾ, ਪਰ ਭਾਈ ਨੰਦ ਚੰਦ ਜੀ ਨੇ ਹਜ਼ੂਰ ਤੋਂ ਦਸਤਖਤ ਤੇ ਕਰਵਾ ਲਈ ਤੇ ਪਰ ਬੀੜ ਸਾਹਿਬ ਲੈ ਕੇ ਨੱਸ ਗਏ। ਪਿਆਰ ਲੱਖੋ ਸ੍ਰੀ ਵਾਹ। ਆਉਣ ਵਾਲੇ ਸਮੇਂ ਵਿੱਚ ਜੋ ਕੁਝ ਉਹਨਾਂ ਨੇ ਹਿੱਸਾ ਪਾਉਣਾ ਸੀ ਉਹ ਨਹੀਂ ਪਾ ਸਕੇ, ਹਜ਼ੂਰ ਦੀ ਪੂਰੀ ਪ੍ਰਸੰਨਤਾ ਨਹੀਂ ਪ੍ਰਾਪਤ ਕਰ ਸਕੇ। ਜਦੋਂ ਇਸ ਉਦਾਸੀ ਮਹਾਤਮਾ ਨੇ ਬੇਨਤੀ ਕੀਤੀ ਤੇ ਹਜ਼ੂਰ ਨੇ ਭਾਈ ਨੰਦ ਚੰਦ ਜੀ ਨੂੰ ਤਾੜਿਆ, ਡਾਂਟਿਆ, ਪਰ ਉਹ ਸਾਹਮਣੇ ਨਾ ਹੋ ਸਕਿਆ, ਤੋ ਬਖਸ਼ੀ ਖਜ਼ਾਨ ਸੀ। ਇਉਂ ਹੀ ਅਸੀਂ ਕਹਿ ਸਕਦੇ ਹਾਂ ਖਜ਼ਾਨਾ ਮੰਤਰੀ ਪਿਆਲਾ ਖੋ ਸ੍ਰੀ ਵਾਹ। ਤੇ ਜਿਸ ਤਰ੍ਹਾਂ ਤੁਹਾਡੇ ਖਜ਼ਾਨਾ ਮੰਤਰੀ ਕਿੰਨਾ ਕੁ ਸੱਚ ਬੋਲਦੇ ਨੇ, ਪਿਆਲਾ ਖੋ ਸ੍ਰੀ ਵਾਹ, ਜਿਨ੍ਹਾਂ ਨੂੰ ਤੁਸੀਂ ਕਿੰਨੀ ਵਾਰੀ ਬਣਾਇਆ ਖਜ਼ਾਨਾ ਮੰਤਰੀ, ਉਹ ਕਿੰਨਾ ਕੁ ਸੱਚ ਬੋਲਦੇ ਰਹੇ, ਹੁਣ ਕਿੰਨਾ ਸੱਚ ਬੋਲਦੇ ਨੇ। ਇਸੇ ਤਰ੍ਹਾਂ ਦੇ ਉਹ ਸਨ, ਰੂਹਾਂ ਉਹ ਹੀ ਹੁੰਦੀਆਂ ਨੇ, ਸਿਰਫ ਸਰੀਰ ਬਦਲਦੇ ਰਹਿੰਦੇ ਨੇ। ਪਿਆਲਾ ਖੋ ਸ੍ਰੀ ਵਾਹ। ਕਿ ਬਖਸ਼ੀ ਉਹ ਜਿਹੜੇ ਤੇਰੇ ਖਜ਼ਾਨਚੀ ਸਨ, ਬਖਸ਼ੀ ਸਨ ਤੇਰੇ ਅਹਿਲਕਾਰ ਸਨ, ਵਾ ਦੀਵਾਨ ਜਿਹੜੇ ਤੇਰੇ ਦੀਵਾਨ ਸਨ, ਵਜ਼ੀਰ ਸਨ ਤੇਰੇ ਅਹਿਲਕਾਰ ਸਨ, ਹਮਾ ਕਿਜ਼ਬ ਗੋਸਤ, ਉਹ ਜਿਤਨੇ ਤਮਾਮ ਲੋਕ ਸਨ ਉਹ ਵੀ ਤੇਰੇ ਵਾਂਗ ਕਿਜ਼ਬ ਝੂਠ ਗੋਸਤ ਬੋਲਦੇ ਸਨ। ਗੋ ਕਹਿੰਦੇ ਨੇ, ਗੋਸਤ ਇਕੱਠਾ ਕਰਕੇ ਕਹਿੰਦੇ ਹਨ, ਉਹ ਵੀ ਝੂਠ ਕਹਿੰਦੇ ਨੇ, ਉਹ ਵੀ ਝੂਠ ਬੋਲਦੇ ਸਨ। ਇਸੇ ਕਰਕੇ ਤੇ ਸਤਿਗੁਰੂ ਜੀ ਨੇ 500 ਸਾਲ ਪਹਿਲਾਂ ਇਹ ਵਿਚਾਰ ਕਿਹਾ ਸੀ, ਤੇ ਇਹ ਸ਼ਬਦ ਕਹਿਣ ਤੋਂ 300 ਸਾਲ ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਇਆ ਸੀ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹੇ ਚੜਿਆ। ਮਾਝ ਕੀ ਵਾਰ ਮਹੱਲਾ ਪਹਿਲਾ। ਰਾਜੇ ਸਿਹੀ ਮੁਕੱਦਮ کتے جائے جگائن بیٹھے ستے چاکر نہدا پائن کاؤ رات پت کتے ہو چٹ جاہو جتھے جیاں ہوسی سار نکی وڈی لائے تبار ملار کی وار محلہ پہلا. اسے بھی چار تارا نو تقریباً 300 سال بعد دشمیش پتا جی ورنن کر رہے نے کہ اے جیڑے تیرے خزانچی سن جیڑے تیرے وزیر سن او بھی جیڑے تمام سن او بھی تیرے وانگ کسب جھوٹی گوشت کہندے سن او بھی تیرے وانگ جھوٹ بولدے سن. سیانیا دا ایک وچار ہے جس نو اسی عام طور تے کہہ دیندے ہاں تے لوگ اے گل کہن جتھا راجا تتھا پرجا. بھی جے ہو جا راجا ہوندا ہے پرجا وہ جی ہو جاندی ہے. پر سیانے دے وچ تھوڑی جی تبدیلی کردے نے. او کہندے نے جتھا راجا تتھا پڑیا جتھا پڑیا تتھا پرجا. کہ جس پرکار دا راجا ہوندا ہے او دے اس ملک وچ جڑے پڑھے لکھے لوگ ہوندے نے او وی راجے ورگے ہو جاندے نے او وی راجے ورگے ہو جاندے نے. ایک دن کھانا کھاندیاں اکبر دی زبان تو نکل گیا وینگنا دی سبزی بھائی بڑی کمال دی ہے اے صحت واسطے کئی فائدے پہنچاندی ہے تے بیر بل بڑی تعریف کرن لگ پیا. کوئی دن ہی ہوئے سن جدوں پھر کھانا کھان لگے اکبر نے کیا بھئی اے بھی وینگنا دی بھی کوئی سبزی ہے انہاں دا تا رنگ ہی کالا ہے اونج بھی جلدے نے کہ کوئی اچھے نہیں لگدے اے بھی کوئی روز روز کھان والی چیز ہے. بیر بل نے دوسرا پاک شروع کرتا جی ہاں سچ مچی اے بھی کوئی کام دی چیز اے تے کھان والی نہیں. میں تے حیران سا کہ آپ روز روز بینگنا دی سبزی کیوں کھاندے ہو اے تو آڈے کھان والی نہیں. اکبر سن کے کہن لگا بیر بل او دن تے تو بڑی تعریف کر رہا سی تے آج ان ایسے سبزی دی تو دوسرے طریقے نال اپمان کر رہے ہیں اے دے وچ کارن کی ہے. انہیں کیا جہاں پنا بیر بل نے وینگنا تو کی لینا وینگنا دی ضرورت نہیں انہوں تے تواڈے نال مطلب ہے جے تانوں چنگے لگن وینگن تاں سب تو چنگے جے تانوں چنگے نہ لگن تے ہو وینگن سب تو مندے پیار لاکھو سری بات. اس واسطے سیانے کہندے نے سنت کوی بھائی ویر سنگھ جی نے یہ دے وچ تبدیلی کیتی ہے جتھا راجا تتھا پڑھیا. جس پرکار دا راجا ہوندا ہے پڑھے لکھے لوگ بھی اوہ جے ہو جاندے نے اسی طریقے نال چلدے نے. بہت کچھ ہسٹری وچ پڑھیا پیا ہے جی پڑھیا لکھیاں دیاں باتاں کریے تاں دیکھ لو پیار لاکھو سری واہ. بینتی کر رہا سا کہ جیس جس طرح پڑھے لکھے لوگ ہوندے نے پرجا دے لوگ اوہ جے ہو جاندے نے. لوگ کہنے لے بھئی یہ ایم اے پڑھیا ہوا ہے پی ایچ ڈی ہے یہ مورخ آدمی ہے انہوں کی پتا ہے پڑھیا ہوئے گنہگار تا امی سادھنا ماری ہے جی ہاں کالے کالنا تیوے ہو ناو پچاری ہے ایسی کلا نہ کھیڑی ہے جد درگہ گیا ہاری ہے پڑھیا تے امیاں امیاں دا مطلب ہے امی رہا ہوئے. پندرہ تن سنت گیانی گربچن سنگھ جی اس دی ڈیفینیشن کر دیا کہندے سن امی دا مطلب جڑا ایویں رہ جاوے جنہیں کچھ پڑھیا ہی نہ ہوئے ان پڑھ. میں ساگوں ان پڑھ پیار لاکھو سری واہ کہندے نے ان پڑھ جدو واہگرو دی درگاہ پہ جاوے گا اوتھے پتا لگے گا کہ جنہ مرضی پڑھ لے نانک لکھ ہے ایک گل ہور ہوں میں چکھنا چاک وار آسا محلہ پہلا. اس واسطے حضور کہندے نے جے ہو جے پڑھے لکھے لوگ ہوندے نے عام طور تے پرجا بھی اوہ جی ہو جاندی ہے کیونکہ پلے کھا کھا جاندی ہے لوگ گمراہ ہو جاندے نے لوگ دھوکھا کھا جاندے نے. اسے کر کے ہی تے کبیر جی نے اے وچار کہی سی ایسے سنت نہ موکو پاوہے ڈالا سیو پیڈا گٹکا وہے. آسا کبیر جی ہاں اے تیرے منتری تیرے خزانچی تیرے سپاہ سلار تیرے وزیر جتنے بھی لوگ سن شہنشاہ او سارے بھی تیرے وانگ کس گوشت جھوٹ بول دے سن. میں کنہ دیاں قسماں تے اعتبار کردا میں کنہ دے اوپر بھروسہ کردا مینوں نہ تیریاں قسماں تے بھروسہ سی نہ مینوں انہاں دیاں قسماں اوپر ہی اعتبار تے بھروسہ ہے. مینو جے بھروسہ ہے تے ایک اپنے واہگرو اوپر بھروسہ ہے ہور کسے اوپر بھروسہ نہیں. میں اپنے واہگرو اوپر بھروسہ رکھدا ہاں. ایوں دشمیش پتا جی سمے دے شکتیوان بادشاہ نوں اپنے والوں ਪੱਤਰ ਲਿਖ ਰਹੇ ਨੇ। ਅੱਜ ਸੱਚਾਈ ਦੀ ਫਤਿਹ ਹੈ, ਸੱਚਾਈ ਦੀ ਜਿੱਤ ਹੈ। ਜਿੱਥੇ ਦਸ਼ਮੇਸ਼ ਦਾ ਪਿਤਾ ਪ੍ਰਗਟ ਹੋਏ, ਉੱਥੇ ਵੀ ਚੜ੍ਹਦੀ ਕਲਾ ਦਾ ਵਾਤਾਵਰਨ ਹੈ। ਜਿੱਥੇ ਹਮੇਸ਼ਾ ਲਈ ਨਿਵਾਸ ਕੀਤਾ, ਉੱਥੇ ਵੀ ਲੱਖਾਂ ਸਾਧਕ ਰੋਜ਼ ਜਾ ਕੇ ਸਿਰ ਚੁਕਾਉਂਦੇ ਨੇ। ਪਰ ਉਹ ਝੂਠ ਬੋਲਣ ਵਾਲੇ ਲੋਕਾਂ, ਗੁਰੂ ਨਾਲ ਸੁਗੰਧਾਂ ਦੇ ਕਸਮਾਂ ਚੁੱਕ ਕੇ ਬਦਲਣ ਵਾਲਿਆਂ ਦੀ ਅੱਜ ਇਹੋ ਹੀ ਨਿਸ਼ਾਨੀ ਹੈ। ਆਪਣੇ ਹੀ ਇਸ ਸ਼ੇਅਰ ਨਾਲ ਸਮਾਪਤੀ ਕਰਦਾ ਹਾਂ। ਲਾਲ ਕਿਲ੍ਹੇ ਦੇ ਕੋਲ ਦੀ ਲੰਘ ਰਿਹਾ ਸਾਂ, ਦੇਖਿਆ ਖਿਆਲ ਆਇਆ ਜੋ ਆਪ ਦੇ ਨਾਲ ਸਾਂਝਿਆਂ ਕਰਕੇ ਸਮੇਂ ਨਾਲ ਵਿਚਾਰ ਸਮਾਪਤ ਕਰ ਰਿਹਾ ਹਾਂ ਕਿ ਦੇਖੋ ਚੰਦ ਟੂਟੀ ਹੋਈ ਦੀਵਾਰੇ ਪੂਰਨ ਔਰ ਚੰਦ ਹਰਮੋ ਕੇ ਖੰਡਰਾਤ। ਚੰਦ ਟੂਟੀ ਹੋਈ ਦੀਵਾਰੇ ਪੂਰਨ, ਚੰਦ ਹਰਮੋ ਕੇ ਖੰਡਰਾਤ, ਯਹੀ ਬਾਕੀ ਨਿਸ਼ਾਂ ਹੈ ਦਿੱਲੀ ਕੇ ਤਾਜਦਾਰੋ ਕਾ। ਇਹਨਾਂ ਵਿਚਾਰਾਂ ਨਾਲ ਵਿਚਾਰ ਸਮਾਪਤ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨਾ। ਹਜ਼ੂਰ ਦੀ ਇਹ ਅਗਾਧ ਬੋਧ ਵਿਚਾਰ ਹੈ ਜਿਸ ਨੂੰ ਬਿਆਨ ਕਰਨਾ ਬਹੁਤ ਕਠਿਨ ਤੇ ਮੁਸ਼ਕਿਲ ਹੈ। ਜਿਤਨੀ ਬਖਸ਼ਿਸ਼ ਉਹ ਕਰਦੇ ਨੇ, ਆਪ ਕਰਦੇ ਹੋ, ਉਸ ਨੂੰ ਆਪਦੇ ਚਰਨਾਂ ਵਿੱਚ ਰੱਖ ਕੇ ਮੈਂ ਆਪਣੀ ਖੁਸ਼ਕਿਸਮਤੀ ਮਹਿਸੂਸ ਕਰਦਾ ਹਾਂ ਤੇ ਸੋਚਦਾ ਹਾਂ, ਕਹਾਂ ਥਾ ਮੈਂ ਇਸ ਕੇ ਲਾਇਕ, ਜੋ ਬਖਸ਼ਿਸ਼ ਹੋਈ ਹੈ ਮੁਝ ਪਰ, ਸ਼ਾਹੋਂ ਕੇ ਸਾਥ ਮਿਲ ਕਰ ਸ਼ਾਹਾਨਾ ਹੋ ਗਿਆ। ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਯਾਦ ਵਿੱਚ ਸਾਲਾਨਾ ਯਾਦ ਸਮਾਗਮ ਬਰਸੀ ਮਨਾਗਮ 28 ਜੂਨ 1987 ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਵਲੋਕ ਸੌਹਾਤ ਸੌਥਾਲ ਇੱਥੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵੱਲੋਂ ਪ੍ਰਾਰਥਨਾ ਹੈ, ਬੇਨਤੀ ਹੈ। ਮੇਰਾ ਇੱਕ ਨਿਯਮ ਹੁੰਦਾ ਹੈ, ਹਿੰਦੁਸਤਾਨ ਵਿੱਚ ਹੋਈਏ ਤਾਂ ਸਥਾਨ 'ਤੇ ਜਾ ਕੇ ਉਸ 'ਤੇ ਨਮਸਕਾਰ ਕਰਨੀ, ਮੱਥਾ ਟੇਕਣਾ, ਸ਼ੁਕਰੀਆ ਕਰਨਾ, ਵਰਨਾ ਜਿੱਥੇ ਹੋਈਏ। ਇਸ ਵਾਰੀ ਆਪ ਸਾਰੀਆਂ ਸੰਗਤਾਂ ਨਾਲ ਮਿਲ ਕੇ ਮਨਾਉਣ ਦਾ ਅਵਸਰ ਪ੍ਰਾਪਤ ਹੋਇਆ। ਚਲੋ ਕੁਛ ਨਾ ਕੁਛ ਗੋਰੇ ਗਰੀਬਾਂ ਕਾ ਵੀ ਸਾਵਾਂ ਹੋ ਗਿਆ, ਚਾਰ ਤਾਰੇ ਅਰਸੇ ਟੂਟੇ ਚਰਾਗਾਂ ਹੋ ਗਿਆ। ਇਸੇ ਤਰੀਕੇ ਨਾਲ ਆਪ ਨਾਲ ਮਿਲ ਕੇ ਉਹਨਾਂ ਦੀ ਸ਼ਖਸੀਅਤ ਦੇ ਸੰਬੰਧ ਵਿੱਚ ਕੁਝ ਵਿਚਾਰਨ ਦਾ, ਸਮਝਣ ਦਾ ਮੌਕਾ ਮਿਲੇਗਾ। ਆਪ ਸਾਰੀਆਂ ਸੰਗਤਾਂ ਨੂੰ ਸਨਿਮਰ ਪ੍ਰਾਰਥਨਾ ਹੈ, ਆਪ ਵੱਲੋਂ ਨਿਵਾਜੇ ਹੋਏ ਪ੍ਰਬੰਧਕਾਂ ਵੱਲੋਂ, ਦਾਸ ਵੱਲੋਂ ਵੀ, ਕਿ 28 ਜੂਨ 1987 ਐਤਵਾਰ ਨੂੰ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਸਾਲਾਨਾ ਬਰਸੀ ਸਮਾਗਮ ਮਨਾਇਆ ਜਾ ਰਿਹਾ ਹੈ। ਆਪ ਸਭਨਾਂ ਨੇ ਸ਼ਾਮਿਲ ਹੋਣਾ, ਦਰਸ਼ਨ ਦੇਣੇ। ਨਾਲ ਹੀ ਬੇਨਤੀ ਕਰਾਂਗਾ, ਹਜ਼ੂਰ ਦੇ ਉਸ ਫਤਿਹ ਦੇ ਪੱਤਰ ਦਾ ਇਹ ਵਿਚਾਰ ਰੋਜ਼ਾਨਾ ਚੱਲ ਰਿਹਾ ਹੈ। ਜਿਤਨੀਆਂ ਵੀ ਸੰਗਤਾਂ ਤੁਸੀਂ ਆਪਣੇ ਨਾਲ, ਬਹੁਤੇ ਨਹੀਂ ਤੇ ਇੱਕ ਨੂੰ ਹੋਰ ਨਾਲ ਜ਼ਰੂਰ ਲਿਆਇਆ ਕਰੋ। ਜਿਹੜੇ ਨਵੇਂ ਆਉਂਦੇ ਨੇ ਫਿਰ ਉਹ ਗਾਂਹ ਆਪਣਾ ਕੰਮ ਸ਼ੁਰੂ ਕਰਨ, ਵੀ ਹੋਰਨਾਂ ਨੂੰ ਨਾਲ ਲਿਆਉਣ। ਆਸ਼ਾ ਬੇਨਤੀ ਪ੍ਰਵਾਨ ਕਰੋਗੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨਾ। ਸੰਗਤਾਂ ਵੱਲੋਂ ਬਿਨ ਸੇਵਾ ਕਥਾ ਵਿਚਾਰ ਸੰਬੰਧੀ ਆਈ ਹੈ, ਸੱਚੇ ਪਾਤਸ਼ਾਹ ਸਰਬਾਦੀ ਕਾਲਣਾ ਥਾਏ ਪਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾ ਕਤਰੈ ਮਰਾ ਇਸ ਬਾਰੇ ਬਰੋਸ, ਕੇ ਬਖਸ਼ੀ ਦਿਵਾ ਹਮਾ ਕਿਸਬ ਗੋਸ਼ਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਸੇ ਕੌਲ ਕੁਰਾ ਕੁੰਦ ਇਤਬਾਰ, ਹਮਾ ਰੋਜ ਆਖਰ ਸਬਦ ਮਰਦ ਖਵਾਰ।
ਹਮਾਰਾ ਕਸੇ ਸਾਏ ਆਏ ਬਜ਼ੀਰ, ਬਰੋ ਦਸਤਦਾਰ ਨਾ ਜਾਗੋ ਦਲੇਰ। ਕਸੇ ਕੌਲ ਕੁਰਾ ਕੁਨਦ ਇਤਬਾਰ, ਹਮਾ ਰੋਜ਼ ਆਖਿਰ ਸਵਾਦ ਮਰਦ ਖੁਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਏ ਕਮਾਲ صاحب جمال پیران پیر میران میر سرور کائنات کل عالم دے سلطان راجان راج پانان پان دیوان دیو اپما مہان دے سمرت صاحب تن تن سری گرو گرنتھ صاحب مہاراج جی دی پوتر حضوری وکھے ششوبت ہو کے آپ جی نے امرت ویلے تو لے کے اس سمے تک ستگرو جی دی پاون پوتر امرت بانی دے پاٹ وچار امرت کیرتن گرو کے پرسدھ ودوانا کیرتنیا پاسوں شرون کر کے آنند پراپت کیتا ہے. آپ جی دے حکم مطابق ظفر نامہ فتح نامہ دی وچار آرمبھ ہے. دشمیش پتا جی ملک دے بادشاہ والوں جو ترم دے نام اوپر خدا دے نام اوپر تے پھر خدا دی مہان کتاب اوپر قسماں چکیاں گئیاں سن سگندھاں کھادیاں گئیاں سن شہنشاہ اورنگزیب دا دھیان اونا قسماں ول اونا سگندھا مل دیوا رہے. اسلام دا یقین ہے, اسلام دا وشواس ہے کہ جو قرآن مجید ہے او خدا ولوں پیغمبر اسلام نو پیغام پراپت ہویا ہے, الہام پراپت ہویا ہے. خدا بند کریم نے بنی نو انسان دے پلے واسطے پیغمبر صاحب نو وہی نازل فرمائی. ایسا اسلام دے لوگ بھروسہ کر دے ہن, وشواس کر دے ہن. پر سکھ دھرم دا خیال ہے کہ قسم ایک ڈبدے ہوئے آدمی نو تنکے دے سہارے دین وانگ ہی کچھ مہانتا رکھ سکتی. جاں انج وی اسی کہہ سکتے ہاں کہ ڈگ دے ٹین دے دل نو کچھ تھوڑا جیا سہارا قسم دے دے سکتی ہے. جاں ایوں وی اسی کہہ سکتے ہاں کہ سگند چکنی قسم اٹھانی سکھ دھرم نے کمزور لوگاں دی یہ پہلی نشانی سمجھی. اسے لئی سکھ دی زبان تے ہی اعتبار ہے, سکھ دی زبان اوپر ہی بھروسہ ہے کہ جو کچھ وہ کہہ رہے ہیں وہ صحیح کہہ رہے ہیں, وہ سچ کہہ رہے ہیں. اور وہ دے جیون دے کردار اندر ایسا واتاورن دنیا دے لوگاں نے دیکھیا بھی, لوگاں نے پروان بھی کیتا ہے. اے تے وقت دی گل ہے, اے تے ایک سمے دی وچار تارا ہے, کیونکہ ہمیشہ وقت ایکو جا نہیں رہندا, وقت بدلدا رہندا ہے. پنجابی دے پرانے بزرگ اے گل کئی واری کہندے سن, ہمیشہ باغاں وچ بلبلاں نہیں بولدیاں. جتھے باغ ہوندے نے کدے اوتھے ویرانیاں بھی ہو جاندیاں نے, جتھے خوشی ہوندی ہے اوتھے کئی واری غمی ہو جاندی. پر اے دا اے وی مطلب نہیں کہ ہمیشہ ویرانی رہے گی, کدے پھر باغ تے بہار نہیں آوے گی, اے وی باب نہیں. نہ تے بہاراں رہندیاں نے تے نہ کدے خزاواں رہندیاں نے, دونوں وچ تبدیلیاں آندیاں رہندیاں. منوکھ دے جیون وچ کئی واری سکھ آندا ہے, ਮਨੁੱਖ ਦੇ ਜੀਵਨ ਵਿੱਚ ਕਈ ਵਾਰੀ ਦੁੱਖ ਆਉਂਦਾ, ਜੇ ਦੁੱਖਾਂ ਤੋਂ ਬਾਅਦ ਸੁੱਖ ਆ ਜਾਵੇ ਤੇ ਦੁੱਖ ਭੁੱਲ ਜਾਂਦਾ, ਪਰ ਸੁੱਖ ਤੋਂ ਬਾਅਦ ਦੁੱਖ ਆਵੇ ਤੇ ਫਿਰ ਪੁਰਾਣੇ ਰੋਏ ਜਾਂਦੇ ਨੇ, ਫਿਰ ਪੁਰਾਣੀਆਂ ਬਾਤਾਂ ਕੀਤੀਆਂ ਜਾਂਦੀਆਂ ਨੇ ਕਿ ਫਲਾਣੇ ਜ਼ਮਾਨੇ ਤੇ ਅਸੀਂ ਕੁਝ ਹੁੰਦੇ ਸਾਂ। ਆਈਏ ਇੱਕ ਸਾਧਾਰਨ ਜੇ ਘਰ ਵਿੱਚ ਜਨਮ ਲੈ ਕੇ, ਸਾਧਾਰਨ ਜੇ ਘਰਾਣੇ ਵਿੱਚ ਪੈਦਾ ਹੋ ਕੇ, ਕਦੇ ਜਿਸ ਬੱਚੇ ਦੀ ਮਾਂ ਜਰਮਨੀ ਦੀਆਂ ਗੰਦੀਆਂ ਨਾਲੀਆਂ ਸਾਫ਼ ਕਰਿਆ ਕਰਦੀ ਸੀ, ਜਿਸ ਨੂੰ ਸੁੰਦਰ ਬਣੇ ਹੋਏ ਪੰਘੂੜਿਆਂ ਉੱਪਰ ਹਲੂਣੇ ਨਹੀਂ ਸਨ ਦਿੱਤੇ ਜਾਂਦੇ, ਜਿਸ ਨੂੰ ਸੁੰਦਰ ਖਿਡੌਣਿਆਂ ਨਾਲ ਖਿਡਾਇਆ ਨਹੀਂ ਸੀ ਜਾਂਦਾ, ਜਿਸ ਦਾ ਲਾਲਨ ਪਾਲਨ ਪਾਲਣਾ ਤੇ ਪਲੋਸਣਾ ਬੜੇ ਸ਼ਾਹਾਨਾ ਅਮੀਰੀ ਵਾਤਾਵਰਨ ਵਿੱਚ ਨਹੀਂ ਹੋਈ ਸੀ। ਹਾਂ, ਉਹਦੀ ਮਾਂ ਜਰਮਨੀ ਦੀਆਂ ਗੰਦੀਆਂ ਨਾਲੀਆਂ ਸਾਫ਼ ਕਰਦੀ ਸੀ, ਗੰਦੀ ਨਾਲੀ ਦਾ ਕਿਨਾਰਾ ਛੋਟੇ ਜਿਹੇ ਕੱਪੜੇ ਵਿੱਚ ਉਹ ਬੱਚਾ ਲਟਕਦਾ ਰਹਿੰਦਾ ਸੀ, ਜਿਹਨੂੰ ਖੁਸ਼ਬੂ ਨਹੀਂ ਬਦਬੂ ਹੀ ਨਸੀਬ ਹੋਈ ਸੀ। ਪਰ ਵਕਤ ਆਇਆ ਜਦੋਂ ਦੁਨੀਆਂ ਦੇ ਲੋਕਾਂ ਨੇ ਉਹਨੂੰ ਗ੍ਰੇਟ ਹਿਟਲਰ ਕਰਕੇ ਵੀ ਯਾਦ ਕੀਤਾ। ਪਿਆਲਾ ਖੋ ਸ੍ਰੀ ਵਾਹ, ਬਹੁਤ ਸੁੰਦਰ ਗੱਲ ਉਹਨੇ ਕਹੀ ਹੈ, ਮਾਂ ਨਾਲ ਕਹੀ ਹੈ, ਫਖਰ ਨਾਲ ਕਹੀ ਹੈ। ਕਹਿੰਦੇ ਨੇ ਜਦੋਂ ਦੂਸਰੀ ਵਰਲਡ ਵਾਰ ਚੱਲ ਰਹੀ ਸੀ, ਉਸ ਮੌਕੇ ਤੇ ਕੁਝ ਅੰਗਰੇਜ਼ ਅਖਬਾਰਾਂ ਵਾਲਿਆਂ ਨੇ ਉਹਦੇ ਤੋਂ ਇੰਟਰਵਿਊ ਲੈਣਾ ਚਾਹਿਆ। ਉਹਨੇ ਕਿਹਾ, ਮੇਰੇ ਪਾਸ ਐਸ਼ੋ ਇਸ਼ਰਤ ਕਰਨ ਵਾਸਤੇ 20-20 ਦਿਨ ਦਾ ਸਮਾਂ ਸਮੁੰਦਰ ਵਿੱਚ ਬਤੀਤ ਕਰਨ ਵਾਸਤੇ ਨਹੀਂ ਹੈ, ਵੀ ਸਾਰੇ ਦੇਸ਼ ਦੀ ਜਿਹੜੀ ਬਹਿਰੀ ਫੌਜ ਏ ਉਹ ਇੱਕ ਆਦਮੀ ਦੇ ਮਨ ਦੀਆਂ ਖੁਸ਼ੀਆਂ ਮਨਾਉਣ ਵਾਸਤੇ ਘੇਰਾ ਪਾ ਕੇ ਖਲੋਤੀ ਰਹੇ। ਨਹੀਂ, ਮੇਰੇ ਪਾਸ ਕੋਈ ਵਕਤ ਨਹੀਂ, ਸਮਾਂ ਨਹੀਂ, ਆਪਣੇ ਦੇਸ਼ ਦਾ ਮੈਨੂੰ ਫਿਕਰ ਹੈ, ਜੋ ਦੇਸ਼ ਦੇ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਏ ਮੈਨੂੰ ਅੱਛੇ ਤਰੀਕੇ ਨਾਲ ਗੁਜ਼ਾਰਨਾ ਚਾਹੁੰਦਾ। ਉਹਨਾਂ ਅਖਬਾਰਾਂ ਵਾਲਿਆਂ ਨੇ ਕਿਹਾ, ਤੂੰ ਵੀ ਬੜਾ ਅਜੀਬ ਕਿਸਮ ਦਾ ਹੈ, ਸਿਆਸੀ ਆਦਮੀ ਤੇ ਆਪ ਪੈਸੇ ਖਰਚ ਕਰਕੇ ਅਖਬਾਰਾਂ ਵਾਲਿਆਂ ਨੂੰ ਬੁਲਾਉਂਦੇ ਨੇ, ਪਾਰਟੀਆਂ ਦਿੰਦੇ ਨੇ, ਵੱਡੇ ਵੱਡੇ ਹੋਟਲਾਂ ਰੈਸਟੋਰੈਂਟਾਂ ਵਿੱਚ ਵੀ ਕਿਸੇ ਤਰੀਕੇ ਨਾਲ ਉਹਨਾਂ ਦੀ ਖਬਰ ਛਾਇਆ ਹੋ ਜਾਵੇ। ਪਿਆਰ ਲੱਖੋ ਸ੍ਰੀ ਵਾਹ, ਆਹ ਬਜ਼ੁਰਗ ਮੇਰੇ ਸਾਹਮਣੇ ਬੈਠੇ ਨੇ, ਨਾਮ ਤੇ ਮੈਂ ਉਹਨਾਂ ਦਾ ਨਹੀਂ ਲੈਂਦਾ, ਉਹਨਾਂ ਦਾ ਇੱਕ ਬੜਾ ਜਿਗਰੀ ਦੋਸਤ ਹੈ, ਸਾਡੇ ਦਿੱਲੀ ਰਹਿੰਦਾ, ਜਦੋਂ ਵੀ ਉਹਦਾ ਦਿਲ ਕਰੇ ਅਖਬਾਰਾਂ ਵਿੱਚ ਨਾਂ ਛਾਇਆ ਹੋ ਜਾਵੇ ਬਖਸ਼ੀ ਜੀ ਦਾ, ਬਸ ਫਿਰ ਉਹ ਕੁਝ ਅਖਬਾਰਾਂ ਵਾਲਿਆਂ ਨੂੰ ਰੈਸਟੋਰੈਂਟ ਵਿੱਚ ਬੁਲਾ ਕੇ ਪਾਰਟੀ ਦੇ ਦਿੰਦੇ ਨੇ ਵੀ ਕੱਲ ਮੇਰੇ ਵੱਲੋਂ ਇਹ ਬਿਆਨ ਆ ਜਾਵੇ। ਪਿਆਰ ਲੱਖੋ ਸ੍ਰੀ ਵਾਹ, ਸਮਝ ਗਏ ਹੋਗੇ, ਪਿਆਰ ਲੱਖੋ ਸ੍ਰੀ ਵਾਹ। ਤੋ ਬੇਨਤੀ ਕਰ ਰਿਹਾ ਸਾਂ, ਅਖਬਾਰ ਸਿਆਸੀ ਲੋਕ ਅਖਬਾਰਾਂ ਵਾਲਿਆਂ ਨੂੰ ਬੁਲਾਉਂਦੇ ਨੇ ਵੀ ਉਹਨਾਂ ਦਾ ਨਾਮ ਉਹਨਾਂ ਦਾ ਕੋਈ ਬਿਆਨ ਆ ਜਾਵੇ, ਪਰ ਸਾਡੇ ਆਗੂਆਂ ਦੀ ਕੁਝ ਹੋਰ ਹੀ ਪੋਜੀਸ਼ਨ ਹੁੰਦੀ ਹੈ। ਉਹ ਜਦੋਂ ਦਿਨ ਚੜ੍ਹਦਾ ਗੁਰਦੁਆਰੇ ਜਾਣ ਦੀ ਬਜਾਏ, ਜਪਜੀ ਸਾਹਿਬ, ਜਾਪ ਸਾਹਿਬ, ਸੁਖਮਨੀ ਸਾਹਿਬ ਪੜ੍ਹਨ ਦੀ ਬਜਾਏ ਅਖਬਾਰ ਉਠਾਉਂਦੇ ਨੇ ਔਰ ਸਭ ਤੋਂ ਪਹਿਲਾਂ ਇਹ ਦੇਖਦੇ ਨੇ ਵੀ ਮੇਰੀ ਫੋਟੋ ਅਖਬਾਰ 'ਚ ਅੱਜ ਆਈ ਹੈ ਕਿ ਨਹੀਂ ਆਏ, ਕੌਮ ਦਾ ਕੁਝ ਬਣਿਆ ਹੈ ਜਾਂ ਨਹੀਂ, ਪੰਥ ਦਾ ਜਾਂ ਬਣਿਆ ਹੈ ਜਾਂ ਨਹੀਂ, ਧਰਮ ਦਾ ਕੁਝ ਹੋਇਆ ਹੈ ਜਾਂ ਨਹੀਂ, ਲੋਕਾਂ ਦਾ ਕੁਝ ਬਣਿਆ ਹੈ ਜਾਂ ਨਹੀਂ, ਉਹਨਾਂ ਦੀ ਗਰਜ਼ੇ ਦੇ ਨਾਲ ਨਹੀਂ, ਸਿਰਫ ਇਸ ਗੱਲ ਨਾਲ ਹੁੰਦੀ ਏ ਕਿ ਅਖਬਾਰ ਵਿੱਚ ਉਹਨਾਂ ਦਾ ਫੋਟੋ ਛਾਇਆ ਜ਼ਰੂਰ ਹੋ ਜਾਵੇ। ਪਰ ਤੂੰ ਅਜੀਬ ਬੰਦਾ, ਕਹਿੰਦਾ ਵਕਤ ਹੀ ਨਹੀਂ। ਉਹਨੇ ਕਿਹਾ, ਸੱਚ ਵਕਤ ਹੈ ਹੀ ਨਹੀਂ, ਨਹੀਂ ਤੇ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਦੇ ਦਿੰਦਾ। ਜਦੋਂ ਉਹਨਾਂ ਨੇ ਜ਼ਿਆਦਾ ਮਜਬੂਰ ਕੀਤਾ ਤੇ ਕਹਿਣ ਲੱਗੇ, ਆਓ ਮੈਂ ਆਪਣੇ ਦਫ਼ਤਰ ਜਾ ਰਿਹਾ, ਲਿਫਟ ਵਿੱਚ ਮੇਰੇ ਨਾਲ ਗੱਲਬਾਤ ਕਰ ਲੈਣਾ, ਮੇਰੇ ਤੇ ਕੋਈ ਸਵਾਲ ਕਰ ਲੈਣਾ ਔਰ ਉਹਦੇ ਜਵਾਬ ਲੈ ਲੈਣਾ, ਉਹ ਵੀ ਉਤਨਾ ਸਮਾਂ ਜਿਤਨਾ ਹੇਠੋਂ ਉੱਪਰ ਜਾਣ ਤੱਕ ਲੱਗੇ। ਕਹਿੰਦੇ ਨੇ ਉਹ ਸਹਿਮਤ ਹੋ ਗਏ, ਲਿਫਟ ਵਿੱਚ ਚੜ੍ਹੇ ਸਨ, ਅਜੇ ਉੱਪਰ ਤੱਕ ਪਹੁੰਚੇ ਨਹੀਂ ਤੇ ਅਚਾਨਕ ਬਿਜਲੀ ਰੁਕ ਗਈ, ਹੁਣ ਤਾਂ ਨਹੀਂ ਰੁਕਦੀ, ਬਿਜਲੀ ਰੁਕ ਗਈ ਤੇ ਉਹਨਾਂ ਨੇ ਸਵਾਲ ਕੀਤਾ ਅਖਬਾਰਾਂ ਵਾਲਿਆਂ ਨੇ, ਹਿਟਲਰ ਤੂੰ ਤੇ ਕਹਿੰਦਾ ਸੈਂ ਮੇਰੇ ਪਾਸ ਤੁਹਾਡੇ ਨਾਲ ਗੱਲ ਕਰਨ ਲਈ ਵਕਤ ਹੀ ਕੋਈ ਨਹੀਂ, ਪਰ ਹੁਣ ਤੂੰ ਦੱਸ ਜਿਤਨੀ ਦੇਰ ਬਿਜਲੀ ਨਹੀਂ ਆਈ, ਬਿਜਲੀ ਨਹੀਂ ਆਵੇਗੀ ਉਤਨੀ ਦੇਰ ਤੱਕ ਤੇ ਤੂੰ ਕੁਝ ਵੀ ਨਹੀਂ ਕਰ ਸਕੇਗਾ। ਪਰ ਉਸ ਗ੍ਰੇਟ ਮਨੁੱਖ ਨੇ ਜਿਹੜਾ ਜਵਾਬ ਦਿੱਤਾ, ਉਹ ਵੀ ਮਹਾਨਤਾ ਵਾਲਾ ਸੀ, ਉਹਨੇ ਕਿਹਾ ਇਹ ਠੀਕ ਏ, ਬਿਜਲੀ ਰੁਕ ਸਕਦੀ ਏ, ਲਿਫਟ ਮੈਨੂੰ ਇੱਥੇ ਰੋਕ ਸਕਦੀ ਏ, ਪਰ ਦੁਨੀਆਂ ਦੀ ਹਿਸਟਰੀ ਉਦੋਂ ਤੱਕ ਰੁਕੀ ਰਹੇਗੀ ਜਦੋਂ ਤੱਕ ਮੈਂ ਆਪਣੇ ਦਫ਼ਤਰ ਵਿੱਚ ਨਹੀਂ ਪਹੁੰਚਾਂਗਾ। ਉਦੋਂ ਤੱਕ ਦੁਨੀਆਂ ਦੀ ਹਿਸਟਰੀ ਵੀ ਹਰਕਤ ਨਹੀਂ ਕਰੇਗੀ, ਦੁਨੀਆਂ ਵੀ ਖਲੋਤੀ ਰਹੇਗੀ। ਐਸੇ ਐਸੇ ਲੋਕ ਹੋ ਗੁਜ਼ਰੇ ਨੇ, ਉਸੇ ਹੀ ਮਨੁੱਖ ਨੇ ਇੱਕ ਗੱਲ ਕਹੀ ਸੀ, ਹਿਸਟਰੀ ਨੂੰ, ਪਿਛਲੀ ਹਿਸਟਰੀ ਨੂੰ ਵਿਚਾਰੀ ਜਾਣਾ, ਦੁਹਰਾਈ ਜਾਣਾ ਤੇ ਟਾਈਮ ਜ਼ਾਇਆ ਕਰਨ ਵਾਲੀ ਗੱਲ ਏ। ਮਨੁੱਖ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਆਉਣ ਵਾਲੇ ਵਕਤ ਵਿੱਚ ਉਹਨੇ ਕਿਹੋ ਜਿਹੀ ਹਿਸਟਰੀ ਬਣਾਉਣੀ ਹੈ। ਤੇ ਲੱਖੋ ਸ੍ਰੀ ਵਾਹ, ਪਿੱਛੇ ਮੈਂ ਕੀ ਸਾਂ, ਮੈਂ ਕਿਹੋ ਜਿਹਾ ਸਾਂ, ਮੈਂ ਕੀ ਕੀਤਾ, ਇਹ ਗੱਲਾਂ ਕਹਿੰਦੇ ਨੇ ਬਹੁਤੀਆਂ ਲਾਭਦਾਇਕ ਨਹੀਂ। ਵਰਤਮਾਨ ਸਮੇਂ ਵਿੱਚ ਦੇਖਣਾ ਹੈ ਸਾਨੂੰ ਕੀ ਕਰਨਾ ਚਾਹੀਦਾ, ਮਨੁੱਖ ਨੂੰ ਕੀ ਕਰਨਾ ਚਾਹੀਦਾ। ਤੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਹਿਨਸ਼ਾਹ ਔਰੰਗਜ਼ੇਬ ਦੇ ਸਾਹਮਣੇ ਪੱਤਰ ਲਿਖ ਰਹੇ ਨੇ, ਅਹਿਸਾਸ ਕਰਵਾ ਰਹੇ ਨੇ ਤੂੰ ਕੀ ਕੁਝ ਕੀਤਾ, ਇਹ ਜਿਹੜੀਆਂ ਤੇਰੀਆਂ ਕਸਮਾਂ ਨੇ ਇਹ ਸਿਰਫ ਮਨ ਨੂੰ ਢਾਰਸ ਦੇਣ ਵਾਸਤੇ ਨੇ। ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਦਾ ਦੀ ਇੱਕ ਨਿਸ਼ਾਨੀ ਹੈ, ਕਿਉਂਕਿ ਮਨੁੱਖ ਆਪਣੇ ਆਪ ਨੂੰ ਕੁਝ ਢਾਰਸ ਦੇਣਾ ਚਾਹੁੰਦਾ, ਕੁਝ ਹੌਸਲਾ ਦੇਣਾ ਚਾਹੁੰਦਾ, ਇਸ ਲਈ ਉਹ ਕਸਮਾਂ ਚੁੱਕਦਾ। ਪਰ ਸਿੱਖ ਧਰਮ ਨੇ ਬਹੁਤੀ ਕਸਮ ਚੁੱਕਣ ਵਾਲੇ ਨੂੰ ਬਹੁਤਾ ਝੂਠਾ ਦੇਖਿਆ, ਬਹੁਤਾ ਝੂਠਾ ਮਹਿਸੂਸ ਕੀਤਾ, ਇਸ ਲਈ ਉਹ ਆਪਣੇ ਪੱਤਰ ਦੇ ਆਰੰਭ ਵਿੱਚ ਵਰਣਨ ਕਰਦਿਆਂ ਹੋਇਆਂ ਇਸ ਪ੍ਰਕਾਰ ਦੇ ਸ਼ਬਦ ਕਹਿ ਰਹੇ ਨੇ। ਸੁਣੀਏ ਉਹਨਾਂ ਦੇ ਪਵਿੱਤਰ ਸ਼ਬਦਾਂ ਵਿੱਚ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਕਥੇ ਕੌਲ ਕੁਰਾ ਕੁੰਦ ਇਤਬਾਰ,
ਕਥੇ ਕੌਲ ਕੁਰਾ, ਕਿਉਂਕਿ ਨੂਨ ਗੁਨਾ ਹੋਵੇਗਾ ਇਸ ਲਈ ਇੱਥੇ ਬਿੰਦਾ ਲਗਾ ਦਿੱਤਾ ਗਿਆ ਹੈ। ਪਿਆਲਾ ਖੋ ਸ੍ਰੀ ਵਾਹ, ਵਿੱਚ ਨੁਕਤਾ ਹੋਵੇ ਤੇ ਫਿਰ ਪੂਰਾ ਨੂਨ ਬੋਲਿਆ ਜਾਵੇਗਾ ਤੇ ਹੋਵੇਗਾ ਕੁਰਾਨ, ਪਰ ਕਿਉਂਕਿ ਨੂਨ ਦੇ ਵਿਚਕਾਰ ਨੁਕਤਾ ਨਹੀਂ ਲੱਗਾ ਇਸ ਲਈ ਕੁਰਾਨ ਉਚਾਰਨ ਕੀਤਾ ਜਾਵੇਗਾ। ਪਿਆਲਾ ਖੋ ਸ੍ਰੀ ਵਾਹ, ਹਜ਼ੂਰ ਕਹਿੰਦੇ ਨੇ ਕਸੇ ਕੌਲ ਕੁਰਾਨ ਕੁਨਦ ਇਤਬਾਰ, ਜਿਹੜਾ ਵੀ ਕੋਈ ਮਨੁੱਖ ਕਹਿੰਦੇ ਨੇ ਤੇਰੇ ਬਚਨਾਂ ਤੇ ਯਕੀਨ ਕਰਕੇ ਕੁਰਾਨ ਦੇ ਨਾਮ ਉੱਪਰ ਤੇਰੇ ਵੱਲੋਂ ਖਾਧੀਆਂ ਹੋਈਆਂ ਕਸਮਾਂ ਤੇ ਭਰੋਸਾ ਕਰੇਗਾ, ਐਤਬਾਰ ਕਰੇਗਾ, ਵਿਸ਼ਵਾਸ ਕਰੇਗਾ, ਯਕੀਨ ਕਰੇਗਾ, ਉਹ ਮਨੁੱਖ ਨਾਦਾਨ ਹੋਵੇਗਾ, ਉਹ ਮਨੁੱਖ ਬੇਸਮਝ ਹੋਵੇਗਾ। ਸਹੀ ਤੌਰ ਤੇ ਤੂੰ ਕੀ ਹੈ, ਤੇਰੇ ਦਿਲ ਵਿੱਚ ਕੀ ਹੈ, ਤੂੰ ਕੀ ਕੁਝ ਕਰਨਾ ਚਾਹੁੰਦਾ, ਉਹ ਮਨੁੱਖ ਇਸ ਪੱਖ ਨੂੰ ਸਮਝ ਹੀ ਨਹੀਂ ਸਕੇਗਾ। ਪਿਆਲਾ ਖੋ ਸ੍ਰੀ ਵਾਹ, ਸ਼ਾਇਦ ਇਸੇ ਵਿਚਾਰਧਾਰਾ ਦੀ ਤਰਜਮਾਨੀ ਤੇ ਵਿਆਖਿਆ ਡਾਕਟਰ ਮੁਹੰਮਦ ਇਕਬਾਲ ਨੇ ਆਪਣੀ ਸ਼ਿਕਵਾ ਸ਼ਿਕਾਇਤ, ਜੋ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਵੀ ਬਿਹਤਰੀਨ ਰਚਨਾ, ਉਹਨੇ ਹਲੂਣਾ ਦਿੱਤਾ ਇਸਲਾਮ ਤੇ ਚੱਲਣ ਵਾਲੇ ਮੁਸਲਮਾਨ ਲੋਕਾਂ ਨੂੰ ਸਾਵਧਾਨ ਕੀਤਾ, ਤੇ ਨਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਵਿਚਾਰਧਾਰਾ ਨੂੰ ਉਹਨਾਂ ਦੇ ਸਾਹਮਣੇ ਰੱਖਿਆ ਕਿ ਜਿਹੜਾ ਮਨੁੱਖ ਕੁਰਾਨ ਦੇ ਨਾਮ ਉੱਪਰ ਕਸਮਾਂ ਚੁੱਕਦਾ ਹੈ, ਅਸਲ ਵਿੱਚ ਉਹਨੇ ਇਸਲਾਮ ਨੂੰ ਸਮਝਿਆ ਹੀ ਕੋਈ ਨਹੀਂ, ਉਹਨੇ ਇਸਲਾਮ ਦੀ ਵਿਚਾਰਧਾਰਾ ਨੂੰ ਮਹਿਸੂਸ ਹੀ ਨਹੀਂ ਕੀਤਾ, ਜਾਣਿਆ ਹੀ ਨਹੀਂ। ਧਰਮ ਨੂੰ ਪੜ੍ਹਨਾ ਇੱਕ ਵੱਖਰਾ ਕੰਮ ਹੈ, ਧਰਮ ਦੇ ਉੱਪਰ ਆਚਰਨ ਕਰਨਾ, ਧਰਮ ਦੀ ਕਮਾਈ ਕਰਨੀ ਇਹ ਦੂਸਰਾ ਪੱਖ ਹੈ। ਗੁਰਮਤ ਨੇ ਦੂਸਰੇ ਪੱਖ ਨੂੰ ਮਹਾਨਤਾ ਦਿੱਤੀ ਹੈ ਕਿ ਧਰਮ ਨੂੰ ਸਮਝਣਾ ਬੜੀ ਵੱਡੀ ਗੱਲ ਹੈ, ਧਰਮ ਨੂੰ ਪੜ੍ਹਨਾ ਬਹੁਤ ਹੀ ਚੰਗੀ ਗੱਲ ਹੈ, ਪਰ ਸਮਝ ਕੇ ਧਰਮ ਨੂੰ ਪੜ੍ਹ ਕੇ ਧਰਮ ਦੇ ਉੱਪਰ ਅਮਲ ਨਾ ਕਰਨਾ ਇਹ ਸਭ ਤੋਂ ਵੱਡੀ ਕਮਜ਼ੋਰੀ ਦੀ ਨਿਸ਼ਾਨੀ। ਕਿਉਂਕਿ ਕਬੀਰ ਜੀ ਨੇ ਵੀ ਆਪਣੇ ਸਮੇਂ ਦੇ ਧਰਮਾਵਲੰਬੀਆਂ ਧਰਮਾਚਾਰੀਆਂ ਨੂੰ ਇਹੋ ਹੀ ਵਿਚਾਰ ਸਮਝਾਈ ਸੀ, ਕਬੀਰ ਅਵਰਹਿ ਕਉ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਕਰ ਕਾ ਖੇਤ, ਸਲੋਕ ਭਗਤ ਕਬੀਰ ਕੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਉਂਦੇ ਨੇ, ਅਵਰ ਉਪਦੇਸ਼ ਹੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਗੌੜੀ ਸੁਖਮਨੀ ਮਹੱਲਾ ਪੰਜਵਾਂ।